ਕਿਉਂ ਪਏ ਇੱਕ ਦਿਨ ਬੈਠੇ ਸਭਾ ਮਝਾਰੇ ਸਭਨ ਸੁਨਾਵਤ ਗਿਆ ਉਚਾਰੇ ਕਹੋ ਧਰਾ ਇਹ ਕਿਨੇ ਉਠਾਏ ਕਿਸ ਉਪਰ ਥਿਰ ਹੋਤ ਸਦਾਈ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਸਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੱਲ ਰਹੇ ਲੜੀਵਾਰ ਪ੍ਰਸੰਗ ਵਿੱਚ ਸ਼ਰਵਣ ਕੀਤਾ ਹੈ ਭਾਈ ਡੱਲੇ ਉੱਤੇ ਸਤਿਗੁਰੂ ਬਖਸ਼ਿਸ਼ਾਂ ਬਹੁਤ ਭਾਰੀ ਕਰ ਰਹੇ ਨੇ ਪਰ ਕਦੇ ਕਦੇ ਮੰਗਣ ਵਿੱਚ ਉਹ ਗਾਈ ਵੀ ਹੋ ਜਾਂਦੀ ਹੈ ਸੋ ਇਸੇ ਤਰ੍ਹਾਂ ਹੀ ਗੁਰਾਂ ਨੇ ਬਦਲ ਕੀਤਾ ਸੀ ਕਪੂਰੇ ਨੂੰ ਤੇ ਤੁਰਕ ਆਉਣਗੇ ਤੇਰੇ ਮੂੰਹ ਦੇ ਉੱਤੇ ਸਵਾਹ ਦਾ ਥੋਬੜਾ ਚੜਾ ਕੇ ਤੈਨੂੰ ਫਾਹਾ ਦੇ ਕੇ ਮਾਰਨਗੇ ਗੁਰਾਂ ਦਾ ਵਾਕ ਸੱਤ ਹੈ ਤਿੰਨ ਕਾਲ ਦੇ ਵਿੱਚ ਸੋ ਈਸੇ ਖਾਂ ਨੇ ਆ ਕੇ ਇਹ ਕਾਰਜ ਕੀਤਾ ਸੋ ਸਤਿਗੁਰੂ ਮਹਾਰਾਜ ਨੂੰ ਪਤਾ ਲੱਗਿਆ ਬਚਨ ਸਤਿਗੁਰੂ ਦੇ ਅਮੋਘ ਬਾਣ ਹਨ ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਦੀ ਬਖਸ਼ਿਸ਼ ਹੋਈ ਹੈ ਕੱਲ੍ਹ ਨੂੰ ਸੋ ਕੱਲ੍ਹ ਦੇ ਪ੍ਰਸੰਗ ਵਿੱਚ ਅੱਗੇ ਸ਼ਰਵਣ ਕਰਦੇ ਹਾਂ ਪ੍ਰਸੰਗ ਸੋ ਨਾਲ ਨਾਲ ਪਾਵਨ ਪਵਿੱਤਰ ਦਿਹਾੜਾ ਹੈ ਪੋਖ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰ ਨਾਮ ਉਹਦਾ ਮਹੀਨਾ ਪ੍ਰਾਰੰਭ ਹੈ ਵਿਚਾਰ ਕਰਾਂਗੇ ਬਾਅਦ ਦੇ ਵਿੱਚ ਸੋ ਆਓ ਇਤਿਹਾਸ ਸ਼ਰਵਣ ਕਰੀਏ ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ
ਕਿਉਂ ਪਏ ਇੱਕ ਦਿਨ ਬੈਠੇ ਸਭਾ ਮਝਾਰੇ ਸਭ ਨੂੰ ਸੁਨਾਵਤ ਗਿਰਾ ਉਚਾਰੇ
ਇੱਕ ਦਿਨ ਬਹੁਤ ਭਾਰੀ ਇਕੱਠ ਹੈ ਸੰਗਤ ਦਾ ਸਤਿਗੁਰੂ ਮਹਾਰਾਜ ਜੀ ਸੰਗਤ ਵਿੱਚ ਸਜੇ ਹੋਏ ਸਾਰੀ ਸੰਗਤ ਨੂੰ ਇਹ ਬਚਨ ਗਾਇਣ ਲੱਗੇ
ਕਹੋ ਧਰਾ ਇਹ ਕਿਨੇ ਉਠਾਏ
ਕਹਿਣ ਲੱਗੇ ਦੱਸੋ ਭਾਈ ਸਾਧ ਸੰਗਤ ਆਹ ਜਿਹੜੀ ਧਰਤੀ ਹੈ ਇਹ ਕਿਹਦੇ ਆਸਰੇ ਹੈ ਕਿਹਨੇ ਚੁੱਕੀ ਹੋਈ ਹੈ
ਕਿਸ ਉਪਰ ਥਿਰ ਹੋਤ ਸਦਾਈ
ਇਹ ਧਰਤੀ ਕਿਹੜੀ ਚੀਜ਼ ਦੇ ਉੱਤੇ ਸਦਾ ਹੀ ਟਿਕੀ ਰਹਿੰਦੀ ਹੈ ਕਿ ਹਿਲਦੀ ਨਹੀਂ ਹੈ
ਕੋ ਪਾਕਤ ਛਿਤ ਧਵਲ ਉਠਾਵੇ
ਹੁਣ ਜਿੰਨੀਆਂ ਕਿ ਗੱਲਾਂ ਆਮ ਲੋਕਾਂ ਦੇ ਵਿੱਚ ਪ੍ਰਚਲਿਤ ਹੁੰਦੀਆਂ ਨੇ ਓਨੀਆਂ ਓਨੀਆਂ ਆਪੋ ਆਪਣੀਆਂ ਬੁੱਧੀ ਦੇ ਮੁਤਾਬਕ ਕਹੀਆਂ ਨੇ ਕੋਈ ਤਾਂ ਕਹਿੰਦਾ ਇਹ ਜਿਹੜੀ ਧਰਤੀ ਹੈ ਇਹ ਧੌਲਾ ਇੱਕ ਬਲਦ ਹੈ ਇਹਦੇ ਥੱਲੇ ਉਹਨੇ ਚੁੱਕੀ ਹੋਈ ਹੈ
ਕੀ ਚਿਤ ਬੋਲੇ ਸ਼ੇਸ਼ ਚਵਾਵੇ
ਸੋ ਕਿੰਨੇ ਕੁ ਕਹਿਣ ਲੱਗੇ ਇਹ ਸ਼ੇਸ਼ ਨਾਗ ਜੋ ਹੁੰਦਾ ਮਹਾਰਾਜ ਇਹ ਧਰਤੀ ਸ਼ੇਸ਼ ਨਾਗ ਨੇ ਆਪਣੇ ਸਿਰ ਦੇ ਉੱਪਰ ਚੁੱਕੀ ਹੋਈ ਹੈ
ਕਮਟ ਪੀਟ ਪਰ ਕਿਨੋ ਬਤਾਏ
ਇੱਕ ਇਤਿਹਾਸ ਇਹ ਵੀ ਆਉਂਦਾ ਹੈ ਕਿ ਧਰਤੀ ਕੱਛੂ ਕੁੰਮੇ ਦੀ ਪਿੱਠ ਉੱਤੇ ਟਿਕੀ ਹੋਈ ਹੈ ਲੋਕਾਂ ਨੇ ਜਿਵੇਂ ਜਿਵੇਂ ਦੰਦ ਕਥਾ ਚੱਲਦੀ ਹੈ ਇਹ ਗੱਲ ਸੁਣਾ ਦਿੱਤੀ ਹੈ
ਕੌਲ ਦਾੜ ਪਰ ਕਹੇ ਉਠਾਏ
ਕੋਈ ਕਹਿੰਦਾ ਇਹ ਤਾਂ ਜੀ ਉੱਥੇ ਸੂਰ ਹੈ ਸੂਰ ਨੇ ਆਪਣੀ ਜਾੜ ਦੇ ਉੱਤੇ ਉਠਾਈ ਹੋਈ ਹੈ ਇਉਂ ਲੋਕਾਂ ਨੇ ਕਿਹਾ
ਸੁਣ ਪੁੰਨ ਗੁਰੂ ਸਬੂਜਨ ਕੀਨੇ ਜਿਨੋ ਉਠਾਈ ਕੋ ਤਿੰਨ ਤਰੇ
ਸੋ ਸੁਣ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਚੰਗਾ ਇਹ ਦੱਸੋ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਵਚਨ ਕੀਤਾ ਸੀ ਕਿ ਦੱਸੋ ਧੌਲੇ ਬਲਦ ਦੇ ਥੱਲੇ ਕੌਣ ਹੈ ਇੱਕ ਹੋਰ ਬਲਦ ਉਹਦੇ ਥੱਲੇ ਹੋਰ ਬਲਦ ਉਹਦੇ ਥੱਲੇ ਹੋਰ ਬਲਦ ਧਰਤੀ ਹੋਰ ਪਰੈ ਹੋਰ ਹੋਰ ਇਸ ਤੇ ਭਾਰ ਤਲੈ ਕਵਣ ਜੋਰ ਇੱਥੇ ਹੀ ਗੁਰੂ ਨਾਨਕ ਦੇਵ ਮਹਾਰਾਜ ਦਾ ਉਹੀ ਬਚਨ ਦਸਵੇਂ ਰੂਪ ਵਿੱਚ ਕਰ ਰਹੇ ਨੇ ਕਹਿੰਦੇ ਅੱਛਾ ਇਹ ਦੱਸੋ ਬਲਦ ਦੇ ਥੱਲੇ ਕੀ ਆਸਰਾ ਹੈ ਜਾਂ ਸ਼ੇਸ਼ ਨਾਗ ਕਿਹਦੇ ਆਸਰੇ ਖੜਾ ਹੈ ਉਹ ਜਿਹੜਾ ਕੱਛੂ ਕੁੰਮਾ ਹੈ ਉਹ ਕਿਹਦੇ ਆਸਰੇ ਖੜਾ ਹੈ ਜਾਂ ਹੋਰ ਵੀ ਤੁਸੀਂ ਕਹਿੰਦੇ ਹੋ ਕਿਹਦੇ ਆਸਰੇ ਅੱਗੇ ਉਹ ਖੜੇ ਨੇ کسی نو ہور بھی تا گاہاں آسرا ہوندا ہے
بن علم نہ سکے اٹھائے جنو اٹھائے سو دیو بتائے
بنا آسرے تو کوئی ترتی نو اٹھا نہیں سکدا سو جینے اٹھائی ہے وہ دسنا کرو
ہاتھ جوڑ سب ہن الائے کرپا کرو دیو آپ بتائے
ہاتھ جوڑ کے پھر سنگت نے بچن کہا مہاراج یہ اسی جنہ سنیا سی سانو تا انہ کی پتا ہے تے یہ تسیوں ہی کرپا کر کے سانو دسو بھی یہ ترتی جڑی ہے یہ کیدے آسرے ٹکی ہوئی ہے
کی مکتے سب بکھے اچارا یہ جو دیکھو سکل پسارا
شرومنی مکھ وچوں گرہ نے بچن اس وقت سارے دے وچوں چارنا کیتا کہندے اے جیڑا پسارا تسی سارے پائی اپنیاں اکھاں دے نال دیکھ رہے ہوں
ساچ آسرے سب تھیر بھئے ساچ بنا علم نہ تھیو
مہاراج کہن لگے اے ترتی تارے چندرما اے سورج اے برہمنڈ اے جتنا بھی کچھ ٹکیا ہویا ہے نا یہ سارا کچھ ٹکیا ہے ست نام شری واہے گرو
صاحب جیو
ست نام شری واہے گرو سو مہاراج کہن لگے اے بھائی سارا کچھ نام دے آسرے ہے سچ دے آسرے ہے جے اکال پرخ واہے گرو دے آسرا نہ ہوئے اے ترتی ہن نوں ڈگ پیندی اسمان ڈگ پیندا تارے ڈگ پیندے چندرما الٹ جاندا اصل وچ جتنی بھی تھرتا ہے وہ نام کر کے ہی ہے اس کر کے یہ ٹھیک ہے کہ سورج وڈا ہے کئی تارے وہ تو بھی وڈے نے وہ بھی ترتی ہوئی ہے چندرما چھوٹا ہے یہ ترتی چھوٹی ہے ترتی تو تھلے پھر ترتی کیڑی ہے شریر بھی ایک ترتی ہے وہ تو تھلے ہور ترتی کیڑی چھوٹی بدھی بھی ترتی ہے کیونکہ بدھی روپی ترتی وچ بیج بیجیا جاندا ہے شریر روپی ترتی وچ بھی بیج ہی بیجیا جاندا ہے ترتی وچ بھی بیج ہی بیجیا جاندا ہے اس کر کے یہ بدھی یہ شریر یہ ترتی یہ چندرما یہ تارے یہ برہمنڈ نام دے آسرے کی کیا ہویا ہے
سچ آسرے سورج تپ
سچ دے آسرے ہی سورج تپدا ہے سچے اکال پرخ واہے گرو نے یہ سورج نو طاقت دیتی چیتن ستا جویں آپاں نو چیتن ستا دیتی ہوئی ہے آپاں بول دے دیکھ دے تردے پھر دے ہیں بس اینی کی جوت سورج دے وچ ہے کنکا کی اودے وچ پایا ہویا اودی سمرتھا ودھا دیتی ہے یہ سورج دھپ دیندا ہے دیندا تاں رب دے آسرے ہی ہے تائیوں دسویں پاتشاہ نے بچن کیتا ہے نمو سورج سورج او سورج دے وچ سورج روپ ہو کے جیڑا توں بیٹھا نا چیتن تینوں متھا ٹیکدا ہاں اے سورج نوں میں ٹیکدا میں تے سورج وچ جیڑا توں بیٹھا ہے نا پرکاش دے کے اینوں چلاون والا اصل وچ چیتن ستا تہاڈے وچ کرنا دے رہی ہے اس کر کے تانوں متھا ٹیکدے ہاں
سچ آسرے نسبت تپے دپے
سچ دے آسرے ہی تا رات دا جیڑا پتی ہے چندرما او رات نو پرکاش کردا ہے کیونکہ چندرما وچ وی تہاڈی چیتن ستا ہی چلدی ہے
سچ آسرے سنگھ گمبھیر
سمندر ہون نو دنیا نو ڈوب دیندا ਧਰਤੀ ڈب جاندی پر نہیں ڈبدی کیوں سمندر وچ وی چیتن ستا ہے اس کر کے پانی دیوتا ہے پانی دے وچ ستا ہے اکال پرخ دی سو پہلا پانی جیو ہے جے تو ہریا سب کوئے اس کر کے پانی نو بھی تیرا ہی آسرا ہے
سچ آسرے ਧਰਤੀ ਧੀਰ
سچ دے آسرے ہی یہ ਧਰਤੀ ਧੀਰਜ ਧਾਰ ਕੇ کھڑی جے سچ دا آسرا ہوندا جے ਧਰਤੀ اتے ست سنگ نہ ہوندا جے نام بانی دا پرواہ نہ ہوندا ہن نو ਧਰਤੀ کدوں دی گرک ہو جاندی
سچ آسرے وایو بہنتا
سچ دے آسرے ہی یہ جڑی ہوا چلدی ہے ہوا بھی نام دے آسرے جیتا کیتا تیتا ناؤں بن ناوے نا ہی کو تھاؤں سو مہاراج کہندے یہ جتنا بھی ہوا بھی چلدی ہے نا جو بولت ہے مرگ مین پنکھیرو سو بن ہر جاپت ہے ਨਹੀਂ ਹੋਰ ਇਹ ਸਾਰੀਆਂ ਚੀਜ਼ਾਂ ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀ ਏ ਸਭ ਹਰ ਹਰ ਨਾਮ ਧਿਆਵੈ ਰਾਮ ਇਹ ਜਿਹੜੀ ਅਵਸਥਾ ਬਣ ਜਾਂਦੀ ਸੰਗਤ ਵਿੱਚ ਅਭਿਆਸੀ ਦੀ ਨਾਮ ਦਾ ਜਾਪ ਕਰਦਿਆਂ ਹੋਇਆ ਉਹਨਾਂ ਨੂੰ ਪਤਾ ਹੈ ਕਿ ਧਰਤੀ ਵੀ ਵਾਹਿਗੁਰੂ ਕਰਦੀ ਹੈ ਸਰੋਵਰ ਵਿੱਚੋਂ ਵੀ ਵਾਹਿਗੁਰੂ ਦੀ ਆਵਾਜ਼ ਆਉਂਦੀ ਸਰੋਵਰ ਵੀ ਵਾਹਿਗੁਰੂ ਕਰਦਾ ਹੈ ਕੰਧਾਂ ਵੀ ਵਾਹਿਗੁਰੂ ਕਰਦੀਆਂ ਨੇ ਦਰਖਤ ਵੀ ਪੰਛੀ ਵੀ ਚਾਰੇ ਪਾਸੇ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸਭ ਕੁਛ ਜਦੋਂ ਅਵਸਥਾ ਉੱਚੀ ਹੋ ਜਾਂਦੀ ਹੈ ਉਦੋਂ ਇਹਨਾਂ ਵਿੱਚੋਂ ਵਾਹਿਗੁਰੂ ਮੰਤਰ ਦੀ ਆਵਾਜ਼ ਆਉਂਦੀ ਹੈ
ਸੱਚ ਆਸਰੇ ਅਗਨ ਤਪੰਤਾ
ਸੱਚ ਦੇ ਆਸਰੇ ਹੀ ਉਹਦੀ ਚੇਤਨ ਸੱਤਾ ਦਾ ਸੜਕਾ ਹੀ ਅੱਗ ਬਲਦੀ ਹੈ ਜੇ ਉਹਦੀ ਚੇਤਨ ਸੱਤਾ ਨਾ ਹੋਵੇ ਅੱਗ ਬਲ ਨਹੀਂ ਸਕਦੀ
ਸੱਚ ਆਸਰੇ ਕੂੜ ਦਿਖੰਤਾ ਸੱਚ ਬਿਨਾ ਕੂੜ ਨਾ ਨਿਭੰਤਾ
ਸੋ ਸੱਚ ਦੇ ਆਸਰੇ ਹੀ ਸਾਨੂੰ ਕੂੜ ਨਜ਼ਰ ਆਉਂਦਾ ਹੈ ਕਿਉਂਕਿ ਕੂੜ ਕੀ ਹੈ ਜਦ ਤੱਕ ਸੱਚ ਦਾ ਆਸਰਾ ਗ੍ਰਹਿਣ ਨਹੀਂ ਕਰਦੇ ਜਦੋਂ ਸੱਚ ਦਾ ਆਸਰਾ ਆ ਗਿਆ ਮਨ ਵਿੱਚ ਤਾਂ ਦਿਖਣ ਲੱਗ ਜਾਂਦਾ ਹੈ ਕਿ ਤੁਦ ਬਾਅਦ ਕੂੜੋ ਕੂੜ ਸਾਰਾ ਕੁਝ ਝੂਠਾ ਹੀ ਝੂਠਾ ਹੈ ਇਸ ਕਰਕੇ ਸੱਚ ਤੋਂ ਬਿਨਾਂ ਇਹ ਨਜ਼ਰ ਨਹੀਂ ਆਉਂਦਾ ਕੁਛ ਵੀ
ਰਜੂ ਸਾਚੀ ਦਿਖੇ ਅੰਤਾ ਤਿਸਮੈ ਕੂੜ ਸਰਬ ਕਲਪੰਤਾ
ਕਹਿੰਦੇ ਨੇ ਜਿਵੇਂ ਰੱਸੀ ਹੈ ਰੱਸੀ ਹਨੇਰੇ ਚ ਪਈ ਸੱਪ ਨਜ਼ਰ ਆਉਂਦੀ ਹੈ ਉਹ ਕਿਵੇਂ ਨਜ਼ਰ ਆਉਂਦੀ ਹੈ ਇਹ ਕਲਪ ਲਿਆ ਆਪਾਂ ਨੇ ਉਹਦੇ ਵਿੱਚ ਸੱਪ ਨੂੰ ਇਸੇ ਪ੍ਰਕਾਰ ਇਸ ਸ੍ਰਿਸ਼ਟੀ ਦੇ ਅੰਦਰ ਆਪਾਂ ਕਹਿੰਦੇ ਸ੍ਰਿਸ਼ਟੀ ਹੈ ਵਾਸਤਵ ਚ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਸ੍ਰਿਸ਼ਟੀ ਜੋ ਤੁਹਾਨੂੰ ਨਜ਼ਰ ਆਉਂਦੀ ਹੈ ਇਹ ਸ੍ਰਿਸ਼ਟੀ ਨਹੀਂ ਹੈ ਇਹ ਅਸਲ ਵਿੱਚ ਤਾਂ ਆਪ ਹੀ ਪਰਮੇਸ਼ਰ ਹੈ ਕੌਤਕ ਇਉਂ ਕਰਦਾ ਕਿ ਜਿਵੇਂ ਸ੍ਰਿਸ਼ਟੀ ਹੁੰਦੀ ਹੈ
ਜੇ ਸਾਚੀ ਰਜੂ ਹੋਏ ਨਾ ਤਾਂ ਸਰਪ ਕੂੜ ਕੋ ਕਲਪੈ ਕਹਾਂ
ਜੇ ਸੱਚੀ ਰੱਸੀ ਨਾ ਉੱਥੇ ਹੋਵੇ ਤੇ ਕੂੜੇ ਜਿਹੜਾ ਸੱਪ ਹੈ ਫਿਰ ਉਹਨੂੰ ਆਪਾਂ ਕਿਵੇਂ ਕਲਪ ਸਕਦੇ ਹਾਂ ਇਸ ਕਰਕੇ ਕੁਦਰਤ ਦੇ ਰਾਹੀਂ ਹੀ ਤਾਂ ਪਰਮਾਤਮਾ ਨੂੰ ਜਾਣਿਆ ਜਾ ਸਕਦਾ ਤਾਂ ਸਤਿਗੁਰੂ ਕਹਿੰਦੇ ਨੇ ਭਾਈ ਪ੍ਰਮਾਣ ਦਿੱਤੇ ਨੇ ਇਹਨਾਂ ਚੀਜ਼ਾਂ ਕਰਕੇ ਜਾਣ ਸਕਦੇ ਹਾਂ ਕਿ ਵਾਹਿਗੁਰੂ ਹੈ
ਯਾਂ ਤੇ ਨਿਸ਼ਚੈ ਇਹ ਕਰੀਜੈ ਸੱਚ ਆਸਰੇ ਸਕਲ ਜਨੀਜੈ
ਇਸ ਕਰਕੇ ਆਪਣੇ ਮਨ ਦੇ ਅੰਦਰ ਇਹ ਨਿਸ਼ਚਾ ਕਰ ਲਓ ਕਿ ਸੱਚ ਦੇ ਆਸਰੇ ਹੈ ਸਾਰਾ ਕੁਝ ਜਿੰਨਾ ਕੁਝ ਵੀ ਆਪਾਂ ਨੂੰ ਨਜ਼ਰ ਆਉਂਦਾ ਇਹਨਾਂ ਅੱਖਾਂ ਦੇ ਨਾਲ ਉਹ ਨਾਮ ਦੇ ਆਸਰੇ ਹੈ
ਸੁਣ ਕੇ ਸਭੋ ਸੀਸ ਨਿਵਾਇਓ ਆਪ ਜਥਾਰਤ ਹੀ ਸਮਝਾਇਓ
ਸੁਣ ਕੇ ਸਾਰਿਆਂ ਨੇ ਮੱਥਾ ਟੇਕਿਆ ਤੇ ਆਪ ਜੀ ਨੇ ਸਾਨੂੰ ਬਿਲਕੁਲ ਸਹੀ ਸਮਝਾਇਆ ਹੈ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਆਗਾਸ ਪਾਤਾਲ
ਜਿਸ ਪਰ ਕਿਰਪਾ ਆਪ ਕੀ ਹੋਏ ਸੱਚ ਪਛਾਣੈ ਹਰ ਜੀ ਸੋਏ
ਫਿਰ ਮਹਾਰਾਜ ਜੀ ਉਹ ਤਾਂ ਹੈ ਗੱਲ ਵੀ ਜਿਹਦੇ ਤੇ ਤੁਹਾਡੀ ਕਿਰਪਾ ਹੋ ਜਾਂਦੀ ਹੈ ਨਾ ਉਹੀ ਸੱਚ ਪਛਾਣਦਾ ਹਰੀ ਨੂੰ ਪਛਾਣੈ ਹਰ ਜੀ ਸੋਏ ਉਹੀ ਵਾਹਿਗੁਰੂ ਨੂੰ ਪਛਾਣ ਸਕਦਾ ਹੈ ਦੂਜੇ ਬੰਦਿਆਂ ਨੂੰ ਵਿਚਾਰਿਆਂ ਨੂੰ ਗਿਆਨ ਨਹੀਂ ਹੋ ਸਕਦਾ
ਧੰਨ ਧੰਨ ਸਤ ਸੰਗ ਤੁਮਾਰਾ ਭੌਜਲ ਪਾਲ ਉਤਾਰ ਨਾਰਾ
ਆਪ ਜੀ ਜਿਹੜੀ ਸੰਗਤ ਹੈ ਨੀ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਇਸੇ ਕਰਕੇ ਕਿਹਾ ਕਿ ਧੰਨ ਧੰਨ ਸਤ ਸੰਗਤ ਇਹ ਜਿਹੜੀ ਸਤਸੰਗਤ ਹੈ ਨਾ ਇਹਦੇ ਕਰਕੇ ਹੀ ਤਾਂ ਜੀਵ ਤਰਦਾ ਸੰਸਾਰ ਸਾਗਰ ਤੋਂ ਤੁਹਾਡੀ ਸੰਗਤ ਕਰਕੇ ਹੀ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੁੰਦਾ ਹੈ
ਜਨਮ ਮਰਨ ਕੋ ਬਹੁਰ ਨਾ ਫੇਰਾ ਆਪਣੋ ਜਾਣ ਕਰਿਓ ਜੋ ਚੇਰਾ
ਜਿਨ੍ਹਾਂ ਨੂੰ ਤੁਸੀਂ ਆਪਣੇ ਜਾਣ ਕੇ ਆਪਣੇ ਸੇਵਕ ਬਣਾ ਲਿਆ ਚੇਲੇ ਬਣਾ ਲਿਆ ਗੁਰਸਿੱਖ ਬਣਾ ਲਿਆ ਸਿੰਘ ਬਣਾ ਤਾ ਅੰਮ੍ਰਿਤ ਛਕਾ ਕੇ ਉਹਨੂੰ ਭਵਜਲ ਦਾ ਫੇਰਾ ਨਹੀਂ ਪੈਂਦਾ ਕਿਉਂਕਿ ਤੁਹਾਡੀ ਨਜ਼ਰ ਉਹਦੇ ਤੇ ਹੋ ਜਾਂਦੀ ਹੈ
ਦੋਹੇਰਾ ਦਇਆ ਸਿੰਘ ਕੋ ਸਿਮਰਤੇ ਗਇਓ ਭਇਓ ਚਿਰ ਕਾਲ
ਬੜੇ ਸਮੇਂ ਬਾਅਦ ਕਿੰਨਿਆਂ ਮਹੀਨਿਆਂ ਬਾਅਦ ਦਸਵੇਂ ਪਾਤਸ਼ਾਹ ਨੇ ਅੱਜ ਭਾਈ ਦਇਆ ਸਿੰਘ ਨੂੰ ਯਾਦ ਕੀਤਾ ਹੈ ਕਹਿੰਦੇ ਗਿਆ ਹੋਇਆਂ ਨੂੰ ਬਹੁਤ ਸਮਾਂ ਹੋ ਗਿਆ ਹੈ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਉਹ ਜੋ ਜਫਰਨਾਮਾ ਲੈ ਕੇ ਗਏ ਹੋਏ ਨੇ।
ਮਿਲਿਓ ਕਿਨੈ ਤੋ ਕਿਸਕੋ ਲਾਗੀ ਬਿਲਮ ਵਿਸਾਲ।
ਮਹਾਰਾਜ ਕਹਿਣ ਲੱਗੇ ਬੜੀ ਦੇਰ ਲੱਗ ਗਈ ਹੈ, ਹੁਣ ਪਤਾ ਨਹੀਂ ਉਹਨਾਂ ਨੂੰ ਨਰੰਗਾ ਮਿਲਿਆ ਕਿ ਨਹੀਂ ਮਿਲਿਆ। ਜੇ ਮਿਲਿਆ ਹੁੰਦਾ ਤਾਂ ਜਲਦੀ ਆ ਜਾਂਦੇ, ਫਿਰ ਇਉਂ ਲੱਗਦਾ ਵੀ ਉਹ ਮਿਲਿਆ ਨਹੀਂ ਹੈ।
ਜੋ ਪਈ ਤੇ ਸੁਦਲਾਮ ਦੱਛਣ ਜਾਣਾ ਕਿਮ ਕਾਰਜ ਬਾਤੋਂ ਨਾ ਜਾਣਾ।
ਉਹ ਖਬਰ ਲੈ ਕੇ ਅਸੀਂ ਫਿਰ ਦੱਖਣ ਦੇ ਇਲਾਕੇ ਵੱਲ ਜਾਣਾ ਹੈ ਸ੍ਰੀ ਹਜ਼ੂਰ ਸਾਹਿਬ ਤੋਂ, ਕਿਵੇਂ ਉਹ ਕਾਰਜ ਹੋਇਆ ਕਿ ਨਹੀਂ ਹੋਇਆ ਇਹ ਕਿਸੇ ਨੂੰ ਪਤਾ ਨਹੀਂ ਹੈ।
ਕਰੈ ਪ੍ਰਤੀਛਨ ਸ੍ਰੀ ਭਗਵਾਨ ਉਤ ਜਿਵ ਭਾਈ ਸੁਣੋ ਦੇ ਕਾਨ।
ਸ੍ਰੀ ਭਗਵਾਨ ਸਤਿਗੁਰੂ ਮਹਾਰਾਜ ਜੀ ਤਾਂ ਉਡੀਕ ਕਰ ਰਹੇ ਨੇ ਸਿੰਘਾਂ ਦੀ ਵਾਪਸੀ ਦੀ, ਪਰ ਕਵੀ ਜੀ ਕਹਿੰਦੇ ਜਿਵੇਂ ਉਧਰ ਹੋਈ ਹੈ ਉਹ ਸਾਰੀ ਸੰਗਤ ਸੁਣੋ।
ਦੈਨ ਹੁਕਮਨਾਮਾ ਗੁਰ ਕੇਰਾ ਦਇਆ ਸਿੰਘ ਕਰ ਯਤਨ ਵਡੇਰਾ।
ਭਾਈ ਦਇਆ ਸਿੰਘ ਉਹਨਾਂ ਨੇ ਬੜਾ ਯਤਨ ਕੀਤਾ ਕਿ ਸਤਿਗੁਰੂ ਜੀ ਦਾ ਹੁਕਮਨਾਮਾ ਨਰੰਗੇ ਨੂੰ ਅਸੀਂ ਪਹੁੰਚਾ ਦਈਏ।
ਕਨੇ ਅਮੀਰ ਵਜ਼ੀਰ ਮੁਲਾਨੇ ਹਜ਼ਰਤ ਸਾਥ ਨਾ ਕੋਏ ਬਖਾਨੇ।
ਹੁਣ ਬਹੁਤ ਸਾਰੇ ਉਹਦੇ ਵਿੱਚ ਅਮੀਰ ਵਜ਼ੀਰ ਵੱਡੇ ਵੱਡੇ ਅਹਿਲਕਾਰ ਉਹਨਾਂ ਨੂੰ ਮਿਲੇ, ਭਾਈ ਅਸੀਂ ਮਹਾਰਾਜ ਦੀ ਚਿੱਠੀ ਦੇਣੀ ਹੈ, ਹੁਕਮਨਾਮਾ ਦੇਣਾ ਹੈ, ਕੋਈ ਗੌਲੀ ਨਾ ਗੱਲ, ਜਿਹਦੇ ਕੋਲ ਜਾਣ ਉਹੀ ਟਕਾ ਦਿੰਦਾ ਹੈ।
ਕੀਤਕ ਬਾਦੀ ਮਨ ਮੁਖ ਗੁਰ ਤੇ ਬੜੇ ਅਸ਼ਰਦਕ ਬੇਮੁਖ ਧੁਰ ਤੇ।
ਹੁਣ ਕਿੰਨੇ ਕੁ ਜਿਹੜੇ ਬਾਦੀ ਝਗੜਾਲੂ ਲੋਕ ਨੇ ਇਹਨਾਂ ਦੇ ਵਿੱਚ, ਸੋ ਬਹੁਤ ਸਾਰੇ ਵਜ਼ੀਰ ਤੇ ਮਿਲਾਣੇ ਮਨਮੁੱਖ ਨੇ ਜਿਹੜੇ, ਉਹ ਬਹੁਤੇ ਨਿਸ਼ਰਦਕ ਨੇ ਜੋ ਧੁਰਾਂ ਤੋਂ ਹੀ ਅਕਾਲ ਪੁਰਖ ਵੱਲੋਂ ਜਿਨ੍ਹਾਂ ਦੀ ਬਿਰਤੀ ਹੈ ਬੇਮੁਖਤਾ ਵਾਲੀ ਹੈ।
ਜੇ ਕੋ ਇੱਕ ਚਾਤ ਲੈ ਜਾਂਦੇ ਸੋ ਬਰਜਤ ਥੇ ਮੁਗਧ ਅਜਾਨੇ।
ਚਲੋ ਜੇ ਕੋਈ ਵਿੱਚੋਂ ਕਿਸੇ ਨੇ ਕਿਹਾ ਚਲੋ ਮਹਾਰਾਜ ਨੂੰ ਮਿਲਾ ਦਿੰਦੇ ਆ ਭਾਈ, ਇਹਨਾਂ ਨੂੰ ਅਰੰਗੇ ਨੂੰ ਮਿਲਾ ਦਿੰਦੇ ਆ, ਸਿੰਘ ਆਏ ਨੇ ਮਹਾਰਾਜ ਕੋਲੋਂ, ਤਾਂ ਜੇ ਕੋਈ ਤਿਆਰ ਹੁੰਦਾ ਸੀ ਦੂਜਾ ਰੋਕ ਦਿੰਦਾ, ਆਪਾਂ ਨੂੰ ਕੀ ਲੋੜ ਹੈ, ਇਹਨਾਂ ਨੂੰ ਕਿਉਂ ਮਿਲਾਉਣਾ ਹੈ, ਕਿਉਂ ਕਰਕੇ ਸਾਰੇ ਜਾਣੇ ਰੋਕ ਦਿੰਦੇ।
ਦਾਵ ਕਾਵ ਕਰ ਅਨਕ ਪ੍ਰਕਾਰਾ ਦਇਆ ਸਿੰਘ ਤੋਂ ਚਲਿਓ ਨਾ ਚਾਰਾ।
ਅਨੇਕ ਪ੍ਰਕਾਰ ਦੇ ਦਾਵ ਕਾਵ ਕੀਤੇ ਨੇ ਪਰ ਭਾਈ ਦਇਆ ਸਿੰਘ ਦਾ ਕੋਈ ਚਾਰਾ ਉੱਥੇ ਨਹੀਂ ਚੱਲਿਆ।
ਹੋਏ ਲਾਚਾਰ ਲਿਖੀ ਅਰਦਾਸ ਪਹੁੰਚੀ ਸ੍ਰੀ ਸਤਿਗੁਰ ਕੇ ਪਾਸ।
ਜਦੋਂ ਲਾਚਾਰ ਹੋ ਗਏ ਬੜੇ, ਫਿਰ ਇਹਨਾਂ ਨੇ ਮਿਲ ਕੇ ਚਿੱਠੀ ਲਿਖੀ, ਬੇਨਤੀ ਕੀਤੀ ਚਿੱਠੀ ਦੇ ਵਿੱਚ ਕਿ ਮਹਾਰਾਜ ਇੱਥੇ ਤਾਂ ਕੋਈ ਪੁੱਛਦਾ ਹੀ ਨਹੀਂ, ਕੋਈ ਨੇੜੇ ਤੱਕ ਨਹੀਂ ਲੱਗਣ ਦਿੰਦਾ ਹੈ, ਇਸ ਕਰਕੇ ਤੁਸੀਂ ਕਿਰਪਾ ਕਰੋ।
ਜੋਰੀ ਕਾਸਦ ਕੀ ਚੱਲ ਆਏ ਚਰਨ ਕਮਲ ਪਰ ਗਰੀਬ ਨਿਵਾਏ।
ਸੋ ਦੋ ਬੰਦੇ ਭੇਜੇ ਜਿਹੜੇ ਸੁਨੇਹਾ ਲੈ ਕੇ ਆਉਂਦੇ ਨੇ ਕਾਸਦ, ਉਨ੍ਹਾਂ ਨੇ ਆ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕੋਲ ਭਾਈ ਦਇਆ ਸਿੰਘ ਉਨ੍ਹਾਂ ਦੀ ਚਿੱਠੀ ਪਹੁੰਚਾਈ ਹੈ।
ਹੋਲੀ ਨਿਜ ਕਰ ਤੇ ਗੁਰ ਪਠੇ ਦਇਆ ਸਿੰਘ ਬੇਨਤੀ ਲਿਖ ਪਠੇ।
ਉਸ ਵਕਤ ਮਹਾਰਾਜ ਨੇ ਚਿੱਠੀ ਆਪ ਆਪਣੇ ਕਰ ਕਮਲਾਂ ਨਾਲ ਖੋਲੀ ਕਿ ਭਾਈ ਦਇਆ ਸਿੰਘ ਨੇ ਕੀ ਲਿਖਿਆ ਹੈ, ਉਹ ਪੜ੍ਹਨਾ ਕੀਤਾ ਹੈ।
ਆਪਣਾ ਕਾਰਜ ਆਪ ਬਣਾਓ ਜਿਮ ਭੇਜਿਓ ਤਿਮ ਸ਼ਾਮ ਮਿਲਾਓ।
ਲਿਖਦੇ ਨੇ ਲਿਖ ਤੁਮ ਭਾਈ ਦਇਆ ਸਿੰਘ ਬੇਨਤੀ ਕੀਤੀ ਉਹਨਾਂ ਨੇ ਕਿ ਆਪਣਾ ਕਾਰਜ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਆਪ ਬਣਾ ਲਓ, ਜਿਵੇਂ ਤੁਸੀਂ ਸਾਨੂੰ ਭੇਜਿਆ ਹੈ ਇੱਥੇ ਤੱਕ, ਉਸੇ ਪ੍ਰਕਾਰ ਹੁਣ ਬਾਦਸ਼ਾਹ ਨੂੰ ਤੁਸੀਂ ਸਾਨੂੰ ਮਿਲਾ ਦਿਓ।
ਏਠਾ ਸਾਕਤ ਕੂੜ ਕੁਪੱਤੇ ਮਿਲਨ ਦੇ ਤਨੈ ਸ਼ਾਹ ਚੁਗੱਤੇ।
ਇਹ ਥਾਂ ਦੇ ਉੱਤੇ ਬੜੇ ਬੜੇ ਸਾਕਤ ਨਿਸ਼ਰਦਕ ਝੂਠੇ ਕੁਪੱਤੇ ਲੋਕ ਰਹਿੰਦੇ ਨੇ, ਉਹ ਨਰੰਗੇ ਨਾਲ ਚੁਗੱਤੇ ਨਾਲ ਤਾਂ ਸਾਨੂੰ ਮਿਲਣ ਹੀ ਨਹੀਂ ਦਿੰਦੇ ਹਨ।
ਅਲਕ ਉਪਾਵ ਕਰਤ ਮੈਂ ਰਹਿਓ ਤਉ ਨਾਂਤਰ ਮਿਲਾ ਲਿਓ।
ਬੜੇ ਨੇ ਉਪਾਅ ਕੀਤੇ ਮਹਾਰਾਜ, ਬੜੇ ਯਤਨ ਕੀਤੇ ਨੇ ਪਰ ਕੋਈ ਉਪਾਅ ਹੋਇਆ ਨਹੀਂ, ਨਰੰਗੇ ਦੇ ਨਾਲ ਸਾਡਾ ਆਪਸ ਵਿਚ ਮੇਲਾ ਹੀ ਨਹੀਂ ਹੋਇਆ।
ਲਿਖ ਤਮ ਦਇਆ ਸਿੰਘ ਇਮ ਬੇਨਤੀ ਪੱਠੀ ਹਕੀਕਤ ਤਜ ਕਰ ਗਿਣਤੀ।
ਸੋ ਸਾਰੀ ਗਿਣਤੀ ਮਿਣਤੀ ਛੱਡ ਕੇ ਹਕੀਕਤ ਲਿਖ ਭੇਜੀ, ਲਿਖ ਤੁਮ ਦਇਆ ਸਿੰਘ ਇਮ ਬੇਨਤੀ ਭਾਈ ਦਇਆ ਸਿੰਘ ਜੀ ਕਹਿੰਦੇ ਮੈਂ ਇਹ ਬੇਨਤੀ ਕਰਦਾ ਹਾਂ
ਚਰਨ ਕਮਲ ਪਰ ਬੰਦਨ ਕਨੇ ਬਾਰ ਬਾਰ ਕਰ ਜੋਰਤ ਬਨੇ
ਚਰਨਾਂ ਕਮਲਾਂ ਦੇ ਉੱਤੇ ਵੰਦਨਾ ਕਰਦੇ ਆ ਜੀ ਬਾਰ ਬਾਰ ਵੰਦਨਾ ਸਾਡੀ ਬਾਰ ਬਾਰ ਮੱਥਾ ਟੇਕਦੇ ਹਾਂ
ਕਿਰਪਾ ਕਰੋ ਅਬ ਬਨੋ ਸਹਾਏ ਤੁਮ ਤੇ ਹੀ ਸਭ ਕਿਛ ਬਲ ਆਏ
ਮਹਾਰਾਜ ਸੱਚੇ ਪਾਤਸ਼ਾਹ ਹੁਣ ਤੁਸੀਂ ਹੀ ਸਹਾਇਤਾ ਕਰੋ ਹੁਣ ਤੁਹਾਡੇ ਤੋਂ ਹੀ ਇਹ ਸਾਰਾ ਕਾਰਜ ਬਣ ਆਉਣਾ ਇੱਥੇ ਤਾਂ ਸਾਨੂੰ ਕੋਈ ਪੁੱਛਦਾ ਨਹੀਂ ਕੋਈ ਅੰਦਰ ਨਹੀਂ ਜਾਣ ਦਿੰਦਾ ਜੀ
ਪਟ ਕਰ ਸਤਿਗੁਰ ਸਭ ਗਤ ਜਾਨੀ ਪੁਨੈ ਪੱਤਰ ਕਾ ਲਿਖ ਬੇਠਾਨੇ
ਮਹਾਰਾਜ ਨੇ ਸਾਰਾ ਹਾਲ ਪੜਿਆ ਉੱਥੋਂ ਦਾ ਪੱਤਰਿਕਾ ਪੜ੍ਹੀ ਫਿਰ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਇੱਕ ਚਿੱਠੀ ਲਿਖੀ ਉਨ੍ਹਾਂ ਵੱਲ ਭੇਜ ਦਿੱਤੀ
ਅਬ ਤੂੰ ਤਿਆਰ ਰਹੋ ਬਲ ਆਛੇ ਪੱਤਰੀ ਪੜੇ ਮੇਲ ਹੋਏ ਬਾਛੇ
ਮਹਾਰਾਜ ਨੇ ਚਿੱਠੀ ਲਿਖ ਦਿੱਤੀ ਤੁਸੀਂ ਹੁਣ ਤਿਆਰ ਰਹੋ ਤੁਹਾਡਾ ਮੇਲਾ ਹੋਣ ਵਾਲਾ ਹੀ ਹੈ ਚੰਗੀ ਤਰ੍ਹਾਂ ਤੁਹਾਨੂੰ ਬੁਲਾਵੇਗਾ ਚਿੱਠੀ ਪੜੇਗਾ ਉਹਦੀ ਕੀ ਮਜਾਲ ਹੈ ਇੱਕ ਤੁੱਛ ਜਿਹੇ ਜੀਵ ਦੀ ਉਹ ਤੁਹਾਨੂੰ ਨਾ ਬੁਲਾਵੇ
ਆਪੇ ਹੀ ਅਵਰੰਗ ਬੁਲਾਵੇ ਸੁਨੇ ਵਾਰਤਾ ਬੋਰ ਸੁਣਾਵੇ
ਤੁਹਾਨੂੰ ਨਿਰੰਗਾ ਸੁਨੇਹਾ ਦੇ ਕੇ ਆਪ ਬੁਲਾਵੇਗਾ ਤੁਹਾਨੂੰ ਜਾਣ ਦੀ ਹੁਣ ਲੋੜ ਨਹੀਂ ਹੈ ਬੁਲਾਵੇਗਾ ਗੱਲ ਕਰੇਗਾ ਤੁਹਾਡੀ ਗੱਲ ਸੁਣੇਗਾ ਇਸ ਕਰਕੇ ਤੁਹਾਨੂੰ ਹੁਣ ਚਿੰਤਾ ਛੱਡ ਦੇਣੀ ਚਾਹੀਦੀ ਹੈ
ਇਤਿਆਦਕ ਲਿਕ ਤੁਰਤ ਪਠਾਈ ਦਇਆ ਸਿੰਘ ਕੇ ਨਿਕਟ ਸੋ ਆਏ
ਇਤਿਆਦਕ ਉਹ ਜਿਹੜੀ ਚਿੱਠੀ ਸੀ ਲਿਖ ਕਰਕੇ ਦਸਵੇਂ ਪਾਤਸ਼ਾਹ ਨੇ ਭੇਜੀ ਤੁਰਤ ਹੀ ਉਹਨਾਂ ਹਲਕਾਰਿਆਂ ਦੇ ਹੱਥ ਵਿਚ ਭਾਈ ਦਇਆ ਸਿੰਘ ਦੇ ਪਾਸ ਝੱਟ ਹੀ ਇਹ ਬੰਦਾ ਬਹੁਤ ਥੋੜੇ ਸਮੇਂ ਵਿਚ ਹੀ ਪਹੁੰਚ ਗਿਆ
ਵੱਡੀ ਪੱਤਰਕਾਰ ਗੁਰ ਕੀ ਜਵੈ
ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਜਿਹੜੀ ਭੇਜੀ ਹੋਈ ਪੱਤਰਕਾਰ ਸੀ ਇਨ੍ਹਾਂ ਨੇ ਪੜ੍ਹਨਾ ਕੀਤੀ ਹੈ
ਸਮਝਿਓ ਕਾਰਜ ਗੁਰ ਕੋ ਸਵੈ
ਸਮਝ ਗਏ ਕਿ ਹੁਣ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਜਿਹੜਾ ਕਾਰਜ ਹੈ ਹੁਣ ਬਣਾਉਣਗੇ
ਜਬੈ ਸ਼ਾਕ ਕੇ ਨਿਟ ਸਿਧਾਵੋ ਸ਼ਸਤਰ ਅਮਾਨਤ ਜਾ ਚੇ ਲਿਆਵੋ
ਚਿੱਠੀ ਵਿਚ ਮਹਾਰਾਜ ਨੇ ਬਚਨ ਲਿਖ ਦਿੱਤਾ ਜਦੋਂ ਤੁਸੀਂ ਨਿਰੰਗੇ ਦੇ ਕੋਲ ਜਾਓ ਨਾ ਉਹਨੂੰ ਇੱਕ ਗੱਲ ਕਹਿ ਦਿਓ ਕਿ ਜਿਹੜਾ ਦਸਵੇਂ ਪਾਤਸ਼ਾਹ ਵਾਲਾ ਸ਼ਸਤਰ ਹੈ ਤੇਰੇ ਕੋਲੇ ਉਹ ਸਾਨੂੰ ਦੇ ਦੇ ਕਿਉਂਕਿ ਇਹ ਬੜੀ ਗੁਪਤ ਗੱਲ ਸੀ ਇਹ ਅੱਗੇ ਚੱਲ ਕੇ ਖੋਲਣਗੇ
ਅਦਕ ਅਨੰਦਿਤ ਹੋਏ ਤਬ ਥਿਰਿਓ ਮਨੋ ਕਾਜ ਸਕਲ ਹੀ ਕਰਿਓ
ਬਹੁਤ ਆਨੰਦਿਤ ਹੋ ਕੇ ਟਿਕ ਗਏ ਮਾਨੋ ਕੇ ਹੁਣ ਇਉਂ ਪ੍ਰਤੀਤ ਹੋਣ ਲੱਗ ਗਿਆ ਬਈ ਸਾਡਾ ਸਾਰਾ ਕੰਮ ਬਣ ਗਿਆ ਹੈ
ਸੋ ਦਿਨ ਬੀਤਾ ਨਿਸ ਹੋਏ ਆਏ
ਉਹ ਦਿਨ ਬਤੀਤ ਹੋਇਆ ਰਾਤ ਹੋ ਆਈ ਹੈ
ਅਵਰੰਗ ਦਮ ਤੋਂ ਕਰਤ ਸਜਾਏ
ਇਹ ਨਿਰੰਗਾ ਪ੍ਰਾਣਾਯਾਮ ਕਰਦਾ ਹੁੰਦਾ ਸੀ ਸਵਾਸ ਉੱਪਰ ਚੜਾ ਕੇ ਨਾ ਰਾਤ ਨੂੰ ਮੱਕੇ ਜਾਂਦਾ ਹੁੰਦਾ ਸੀ ਰਾਤ ਨੂੰ ਸਵਾਸ ਉੱਪਰ ਚੜਾ ਕੇ ਸੁਰਤੀ ਦੀ ਸਵਾਰੀ ਕਰਕੇ ਇਹ ਵੀ ਜਾਂਦਾ ਸੀ ਮੱਕੇ ਨੂੰ ਇਸ ਤਰੀਕੇ ਨਾਲ ਸਤਿਗੁਰੂ ਜਾਣਦੇ ਸੀ ਵਿੱਚੋਂ ਵਿੱਚ ਕਿ ਉਹ ਕਿੱਥੇ ਜਾਂਦਾ ਰਾਤ ਨੂੰ
ਦਿਸ ਕੇ ਬਲ ਕਰ ਜਾਤ ਹਮੇਸ਼ ਕਾਬੇ ਕਰੈ ਨਿਵਾਜ ਅਸ਼ੇਸ਼
ਉਹਦੇ ਬਲ ਕਰਕੇ ਇਹ ਆਪਣੀ ਸੁਰਤੀ ਨਾਲ ਜਾ ਕੇ ਮੱਥਾ ਟੇਕਦਾ ਸੀ ਕਾਬੇ ਉੱਥੇ ਜਾ ਕੇ ਨਮਾਜ਼ ਪੜ੍ਹਦਾ ਫੇਰ ਵਾਪਸ ਆ ਜਾਂਦਾ
ਜਬ ਆਪਣੋ ਤਿੰਨ ਵਕਤ ਪਛਾਣਾ ਹਜ਼ਰਤ ਕਰਮ ਸਦਮ ਕੋ ਠਾਣਾ
ਜਦੋਂ ਉਹਨੇ ਆਪਣਾ ਵਕਤ ਪਛਾਣਿਆ ਹਜ਼ਰਤ ਨੇ ਜਦੋਂ ਦਮ ਹੁੰਦਾ ਦਮਨ ਕਰਨਾ ਚਾਰੇ ਪਾਸਿਓਂ ਇੰਦਰੀਆਂ ਨੂੰ ਰੋਕ ਕੇ ਸਵਾਸ ਚੜਾ ਕੇ ਪ੍ਰਾਣਾਯਾਮ ਕਰਕੇ ਜਦੋਂ ਇਹ ਆਪਣੀ ਕਿਰਿਆ ਕਰਨ ਲੱਗਿਆ
ਮੱਕੇ ਪਹੁੰਚੇ ਕਰਨ ਨਿਵਾਜ ਗਾਥ ਲਖੀ ਸਭ ਗੁਰ ਮਹਾਰਾਜ
ਜਦੋਂ ਮੱਕੇ ਪਹੁੰਚਿਆ ਨਿਵਾਜ ਪੜ੍ਹਨ ਵਾਸਤੇ ਸਤਿਗੁਰੂ ਮਹਾਰਾਜ ਨੇ ਜਾਣ ਲਿਆ ਇਹ ਹੁਣ ਉਹ ਮੱਕੇ ਵੱਲ ਨੂੰ ਗਿਆ ਹੈ
ਜਿਸ ਕੀ ਸੂਰਤ ਕੇਰ ਜ਼ਰੂਰ ਪ੍ਰਭੂ ਵਿਚਾਰੇ ਕਰ ਬੇ ਦੂਰ
ਉਹਦੀ ਜਿਹੜੀ ਸੂਰਤ ਸੀ ਉਹਦਾ ਗਰੂਰ ਦੂਰ ਕਰਨ ਵਾਸਤੇ ਕਿ ਮੈਂ ਬੜਾ ਹਾਂ ਮੈਂ ਬਹੁਤ ਵੱਡਾ ਧਾਰਮਿਕ ਹਾਂ ਮੈਂ ਬੜਾ ਸ਼ਕਤੀ ਵਾਲਾ ਹਾਂ ਮੈਂ ਰਾਜਾ ਹਾਂ ਕਈ ਕੁਛ ਹੁੰਦਾ ਮਨ ਚ ਅਕਾਲ ਪੁਰਖ ਜੀ ਨੇ ਵਿਚਾਰਿਆ ਕਿ ਇਹਦਾ ਹੁਣ ਜਿਹੜਾ ਗਰੂਰ ਹੈ ਸਾਫ ਸਤਿਗੁਰੂ ਨੇ ਵਿਚਾਰ ਕੀਤੀ ਵੀ ਗਰੂਰ ਇਹਦਾ ਦੂਰ ਕਰ ਦੀਏ
ਕਮਰ ਕਸਾ ਕਰ ਸ਼ਸਤਰ ਨੂੰ ਧਰਕੈ ਨਿਜ ਤੁਰੰਗ ਅਰੂਢਨ ਕਰਕੇ
ਹੁਣ ਕਮਰ ਕਸਾ ਕਰਕੇ ਸ਼ਸਤਰ ਧਾਰਨ ਕਰਕੇ ਆਪਣੇ ਘੋੜੇ ਉੱਤੇ ਸਵਾਰ ਹੋ ਕੇ
ਮੱਕੇ ਪਹੁੰਚੇ ਸਤਿਗੁਰ ਜਾਏ ਵਿਚਰੇ ਮੰਦਰ ਕੇ ਚੌਕਾਏ।
ਧੰਨ ਗੁਰੂ ਨਾਨਕ ਦੇਵ ਜੀ ਮੱਕੇ ਤੋਂ ਵਾਪਸ ਆ ਗਏ ਸਨ ਸੁਲਤਾਨਪੁਰ। ਭੈਣ ਨੇ ਯਾਦ ਕੀਤਾ ਬੇਬੇ ਨਾਨਕੀ ਨੇ, ਫੁਲਕਾ ਤਵੇ ਤੇ ਫੁੱਲ ਗਿਆ। ਸ਼ਾਮ ਨੂੰ ਬੈਠੇ ਕਹਿੰਦੇ ਮਰਦਾਨਾ ਬੇਬੇ ਯਾਦ ਕਰਦੀ ਹੈ, ਚਲੀਏ। ਕਹਿੰਦਾ ਮਹਾਰਾਜ 5000 ਕੋਹ ਤੇ ਬੈਠੇ ਆ, ਉਹ ਬੇਬੇ ਕੋਲ ਹੁਣ ਕਿਵੇਂ ਪਹੁੰਚ ਜਾਂਗੇ? ਕਹਿੰਦੇ ਕੋਈ ਨੀ ਮਰਦਾਨਿਆ, ਨਾਮ ਨੇ ਪਹੁੰਚਾਉਣਾ, ਆਪਾਂ ਥੋੜੀ ਜਾਣਾ। ਕਹਿੰਦੇ ਕਰ ਅੱਖ ਬੰਦ ਕਰ ਆਪਣੀ, ਚੱਲ ਚੱਲੀਏ। ਇਹਨਾਂ ਕਹਿੰਦਿਆਂ ਹੋਇਆ ਕਹਿਣ ਲੱਗੇ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ
ਸ੍ਰੀ ਵਾਹਿਗੁਰੂ।
ਉਹ ਤਾਂ ਇੱਕੋ ਵਾਰੀ ਕਿਹਾ ਸੀ, ਆਪਾਂ ਤਾਂ ਦੋ ਵਾਰੀ ਕਿਹਾ। ਇੱਕੋ ਵਾਰ ਕਹਿ ਕੇ ਜਾ ਬੇਬੇ ਦਾ ਦਰਵਾਜ਼ਾ ਖੜਕਾਇਆ, ਕੁੰਡਾ ਖੜਕਾਇਆ, ਸੰਗਲੀ ਖੜਕਾ ਦਿੱਤੀ, ਸਤ ਕਰਤਾਰ, ਬੇਬੇ ਆ ਗਏ ਆ ਪ੍ਰਸ਼ਾਦਾ ਛਕਣ। ਤੂੰ ਯਾਦ ਕੀਤਾ ਭਾਈਆ ਜੈ ਰਾਮ ਜੀ? ਕਹਿੰਦੇ ਹੁਣ ਮਹਾਰਾਜ ਜੀ ਕਿੱਥੇ ਸੀ ਤੁਸੀਂ? ਨੇੜੇ ਹੀ ਸੀ ਕਿਤੇ। ਸੋ ਉਸ ਵਕਤ ਮਹਾਰਾਜ ਤਾਂ ਚੁੱਪ ਹੀ ਰਹੇ। ਭਾਈ ਮਰਦਾਨਾ ਕਹਿੰਦਾ ਨਹੀਂ, ਅਸੀਂ ਤਾਂ ਮੱਕੇ ਸੀਗੇ, ਉਹ ਮੱਕੇ ਤੋਂ ਇੰਨੀ ਛੇਤੀ ਕਿਵੇਂ ਆ ਗਏ? ਹੁਣ ਤਾਂ ਬੇਬੇ ਕਹਿੰਦੀ ਸੀ ਫੁਲਕਾ ਫੁੱਲ ਗਿਆ। ਹੁਣ ਗੁਰੂ ਨਾਨਕ ਦੇਵ ਜੀ ਦਸਵੇਂ ਰੂਪ ਚ ਮੱਕੇ ਪਹੁੰਚ ਗਏ, ਘੋੜੇ ਤੇ ਸਵਾਰ ਹੋ ਕੇ, ਸ਼ਸਤਰ ਸਜਾ ਕੇ, ਉਸੇ ਸੁਰਤ ਦੀ ਸਵਾਰੀ ਚ। ਵਾਹਿਗੁਰੂ ਕਹਿੰਦੇ ਹੀ ਇਕਦਮ ਉੱਥੇ ਜਾ ਪ੍ਰਗਟ ਹੋ ਗਏ ਨੇ।
ਜਬ ਨਿਵਾਜ ਕਰ ਨਿਕਸੇ ਬਾਹਰ, ਪ੍ਰਭੂ ਸਰੂਪ ਦਿਖਾਇਓ ਜ਼ਾਹਰ।
ਜਦੋਂ ਨਿਵਾਜ ਕਰਕੇ ਬਾਹਰ ਨਿਕਲਿਆ, ਹੁਣ ਨਰੰਗੇ ਨੇ ਤੇ ਕਦੇ ਪਹਿਲਾਂ ਦਰਸ਼ਨ ਨਹੀਂ ਸੀ ਕੀਤੇ, ਉਹਨੂੰ ਨੀ ਪਤਾ ਇਹ ਕੌਣ ਨੇ। ਜੇ ਤਾਂ ਉਹਨੂੰ ਪਤਾ ਲੱਗ ਜਾਂਦਾ ਕਿ ਦਸਵੇਂ ਪਾਤਸ਼ਾਹ ਨੇ, ਸਤਿਗੁਰੂ ਨੇ ਕੁਛ ਐਸੇ ਕੌਤਕ ਵਰਤਾ ਤੇ ਕਿ ਉਹਨੂੰ ਸੋਝੀ ਪੈਣ ਨਹੀਂ ਦਿੱਤੀ, ਬਸ ਇਸ਼ਾਰੇ ਇਸ਼ਾਰੇ ਵਿੱਚ ਸਾਰੀ ਗੱਲ ਕਰ ਦਿੱਤੀ ਹੈ। ਫਿਰ ਸਤਿਗੁਰੂ ਨੇ ਕੁਝ ਸਰੂਪ ਵੀ ਹੋਰ ਤਰ੍ਹਾਂ ਦਾ ਦਿਖਾਇਆ, ਜਿਹਨੂੰ ਦੇਖਦਿਆਂ ਸਾਰੀ ਨਰੰਗਾ ਡਰ ਜਾਵੇ।
ਕਰੋਰ ਦ੍ਰਿਸ਼ਟ ਤੇ ਦੇਖਣ ਕਰਿਓ, ਨਿਕਸ਼ਤ ਪ੍ਰਾਣ ਮਨੋ ਮਨ ਭਰਿਓ ਡਰਿਓ।
ਮਹਾਰਾਜ ਨੇ ਜਦੋਂ ਐਨ ਵੀਰ ਰਸ ਵਿੱਚ ਨੇਤਰ ਕਰਕੇ ਦੇਖੇ, ਉਸ ਵਕਤ ਜਿਵੇਂ ਪ੍ਰਾਣ ਨਿਕਲ ਜਾਂਦੇ ਨੇ ਬੰਦੇ ਦੇ, ਡਰ ਗਿਆ ਇਕਦਮ ਵੀ ਇਹ ਕੌਣ ਆ ਗਿਆ ਮੇਰੇ ਸਾਹਮਣੇ ਇੰਨੇ ਤੇਜ ਪ੍ਰਤਾਪ ਵਾਲਾ। ਨਾਲੇ ਪ੍ਰਤਾਪ ਵੀ ਵਧਾ ਲਿਆ ਗੁਰਾਂ ਨੇ ਆਪਣਾ, ਤੇਜ ਪ੍ਰਤਾਪ ਐਸਾ ਦਿਖਾਇਆ ਕਿ ਨਰੰਗੇ ਦੀ ਜਾਨ ਨਿਕਲ ਗਈ।
ਉਹ ਗਰਬਾਕ ਤੇ ਤੀਨ ਬਖਾਨੀ, ਕੋਹੇਰਾ ਮੂਰਤ ਮਦ ਮਾਨੇ।
ਮਹਾਰਾਜ ਨੇ ਬੜੇ ਵੀਰ ਰਸ ਚ ਆ ਕੇ ਬਚਨ ਕੀਤਾ, ਕੀ ਦੇਖਦਾ ਮੂਰਖਾ, ਮਨ ਦੇ ਅੰਦਰ ਬੜਾ ਹੰਕਾਰ ਕਰਨ ਵਾਲਿਆ, ਕੀ ਦੇਖਦਾ ਮੇਰੇ ਵੱਲ?
ਆਗੈ ਹੋਏ ਚੈਤ ਜੇ ਭਲਿਓ, ਸੁਣ ਤੂੰ ਤਰ ਕਰ ਤੂਰ ਨੂੰ ਚਲਿਓ।
ਸੋ ਜੇ ਤੂੰ ਅੱਗੇ ਹੋਣਾ ਚਾਹੁੰਦਾ, ਅੱਗੇ ਜਾਣਾ ਚਾਹੁੰਦਾ, ਤੂੰ ਆਪਣਾ ਭਲਾ ਚਾਹੁੰਦਾ ਹੈ ਤਾਂ ਸੁਣ, ਡਰ ਧਾਰਨ ਕਰਕੇ ਛੇਤੀ ਹੀ
ਨਿਜ ਸੁਰ ਨਿਜ ਤੁਰੰਗ ਕੇ ਕਰੋ ਅਗਾਰੀ, ਲੇ ਗਮਨੇ ਪ੍ਰਭ ਦੂਰ ਪਹਾੜੇ।
ਸੁਣ ਕੇ ਡਰ ਧਾਰਨ ਕਰਕੇ ਕਹਿੰਦੇ ਜੇ ਜਾਣਾ ਚਾਹੁੰਦਾ ਤਾਂ ਅੱਗੇ ਅੱਗੇ ਚੱਲ ਪਾ। ਮਹਾਰਾਜ ਪਿੱਛੇ ਪਿੱਛੇ ਘੋੜੇ ਤੇ ਉਹਨੂੰ ਦੂਰ ਇੱਕ ਐਸਾ ਦ੍ਰਿਸ਼ ਦਿਖਾ ਦਿੱਤਾ, ਇੱਕ ਪਹਾੜੀ ਦੇ ਉੱਪਰ ਲੈ ਗਏ।
ਪੁਰਸ਼ੋਤਮ ਕੀ ਸਭਾ ਵਿਸਾਲਾ, ਤਹਾਂ ਕਰਿਓ ਠਾਂਡੋ ਤਿਸ ਕਾਲਾ।
ਪਰਮੇਸ਼ਰ ਦੀ ਸਭਾ ਦੇ ਵਿੱਚ ਲੈ ਗਏ ਗੁਪਤ ਰੂਪ ਦੇ ਵਿੱਚ, ਉੱਥੇ ਲਿਆ ਕੇ ਉਹਨੂੰ ਖੜਾ ਕਰ ਦਿੱਤਾ।
ਦਰਸ਼ਤ ਅਦੇ ਕੋਲ ਫਿਰ ਆ ਰਹੇ ਹੋ, ਅਜਿਬ ਥਾਨ ਪਿਕ ਬਿਸਮੈ ਲਿਓ।
ਡਰ ਗਿਆ ਮਨ ਦੇ ਅੰਦਰ ਬਹੁਤ ਜ਼ਿਆਦਾ, ਇੱਕ ਜਗ੍ਹਾ ਹੋ ਗਿਆ ਸੁੰਨਸਾਨ ਤੇ ਬੜਾ ਅਜੀਬ ਜਿਹਾ ਥਾਂ ਪਹਿਲੀ ਵਾਰ ਦੇਖ ਰਿਹਾ, ਬੜਾ ਹੈਰਾਨ ਹੋ ਰਿਹਾ। ਇਹ ਮਹਾਰਾਜ ਨੇ ਮੈਨੂੰ ਕਿੱਥੇ ਲਿਆ ਕੇ ਖੜਾ ਕਰਤਾ? ਪਰ ਉਹਨੂੰ ਨੀ ਪਤਾ, ਮਹਾਰਾਜ ਨੇ ਉਹਨੂੰ ਇਹ ਵੀ ਨੀ ਯਾਦ ਕਿ ਕੌਣ ਹਨ ਮੈਨੂੰ ਇੱਥੇ ਲੈ ਕੇ ਆਏ ਨੇ।
ਤਦ ਆਕਾਸ਼ ਬਾਲੀ ਹੋਏ ਆਏ,